गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिस दा सिरलेख है नाम अते सिमरन। इस विच आप जी ने सिमरन दे डूंगे भावां दा वर्णन किया है। आम तौर ते सिमरन नू रटन मात्र समझिया जाता है, पर इस लिखत विच आप जी ने दर्शाया है कि सिमरन द्वारा किवें असी सुतंत्रता दे मंडल विच वस सकते हाँ। साढ़े संसार तो बिना कोई होर भी मुकतगामी संसार है, उसका वर्णन किया है, उत्थे सिमरन द्वारा उस नाल सांझ पाई जा सकती है। फिर आप जी ने इस मंडल तो परे जिहड़े होर आत्मक जीवन का संसार है उसका वर्णन किया है, उस आत्मक संसार के कुछ उदाहरण भी दिते हैं जिहड़े उत्थे भी सानू बंधना विच फसाई रखते हैं। जिवें असी इत्थे मोह करते हाँ, उत्थे सानू मर चुके माता पिता चाचे ताए दादे पड़दादे आदि आ घेरते हैं, उस द्वारा जकड़े जाते हैं। कई ऐसा पोलियां पालिया रूहां आउंदियां हन जो किसी अखौती गुरु, जो किसी संत दे रूप विच, गुरमुख दे रूप विच सानू प्रभावित करता है, मंत्र मुगत करके दम द्वारा अपने वस कर लैंदा है, उस विच जकड़े जाते हैं। कई बौद्धिक चमत्कारी शक्ति तो प्रभावित हो जाते हैं। सो इस तरह कुछ को आत्मक संसार दे बारे दर्शाया है मरण तो पिछों, जदों असी उस विच भी जकड़े रहते हाँ बंधन मुक्त नहीं हो सकते। फिर इस तो परे आप जी ने सुतंत्रता दे मंडल का जिक्र किया है कि उत्थे असी किवें अपनी पहुँच बना सकते हाँ कि मौत तो मगरों भी सानू उत्थे प्रवेश होने का परवाना मिले। सो ये सब कुछ संभव नाम सिमरन द्वारा है, पर यह भी दर्शाया है कि नाम सिमरन गुर प्रसाद है। कई बारी तो गुरु जी सुतियां नू जगा के दाद बख्श देंदे हैं, ते कई बारी जिहड़े अपने आप नू यह समझदे हैं कि मैनू सारे विधान का पता है कि सिमरन की है, किवें प्राप्ति करनी है, उस दात तो वांझे रह जाते हैं। पर कौन हैं जिहड़े गुरप्रसाद के पात्र बनते हैं, इस सारे विषय नूं बड़ा खोल के दर्शाया है। आओ प्यार नाल सरवण करन दी कोशिश करिए जी। गुरु दे मंडल विच गुर प्रसाद एक संपूर्ण वर्तारा है, इसलिए नाम ते सिमरन गुरु घर विच जीवन दी होण दे नेम हन। हाँ जी, फिर दोहरा दईए कि गुरु दे मंडल विच गुर प्रसाद एक संपूर्ण वर्तारा है, इसलिए नाम ते सिमरन गुरु घर विच जीवन दी होण दे नेम हन। सरगुण स्वरूप प्रभु दा नाम भी है ते रूप भी, उस प्रभु तो बिना होर कुछ भी नहीं हो सकता। शब्द दा भी रूप है अते नाद दा भी रूप है। मध्यकाल दे भारती भगती मत विच शब्द नाम ते सिमरन संकल्पगत स्वरूप विच मुख केंद्रीय नुक्ते हन। जे इन्हों शब्दों तो भाव इन्हों के वास्तविक स्वरूप का है जिड़ा कि उन्हों भगतों में प्रचलित सी, तां इस पक्ष तो सिख मत केवल एक स्वपन मंडल का एक रहस्यवादी अनुभव बन के ही रह जाएगा, जो अपने अनंत स्वरूप विच अनंत विच लीन हो जाता है। ये एक अजिहा आनंदमई अनुभव है जो अपने आप नूं इस तरह बंद कर लैंदा है जा सुंगेड़ लैंदा है कि वह आनंद का एक अजिहा निर्जिन संकल्प बन जाता है, जो इस गल उते आधारित है कि सम इको ही है। इस प्रकार इस संकल्प तो एक तरह नाल योग मत दे सिद्धांतों का ही एक सोधिया होया रूप है, जिसका गुरु साहबान ने जोरदार खंडन किया है। हुण भी भगवे कपड़े पाई नाम का रटन करन वाले गंगा जमुना दे कंडियां उत्ते बिना किसी मनोरथ दे बैठे हैं। अजेही शांति जो इस तरह की साधना द्वारा प्राप्त होंदी है सहजात्मक नहीं होंदी। फिर दोहरा दईए, हुण भी भगवे कपड़े पाई नाम का रटन करन वाले गंगा जमुना दे कंडियां उत्ते बिना किसी मनोरथ दे बैठे हैं। अजेही शांति जो इस तरह की साधना द्वारा प्राप्त होंदी है सहजात्मक नहीं होंदी। सिरजनात्मकता ही एक अजेही परख कसवटी है ਜੋ ਸਜਿਨ ਸ਼ਾਂਤੀ ਨੂੰ ਨਿਰਜਿਨ ਸ਼ਾਂਤੀ ਨਾਲੋਂ ਨਿਖੇੜਦੀ ਹੈ। ਗੁਰੂ ਸਾਹਿਬਾਨ ਦਾ ਨਾਮ ਅਤੇ ਸਿਮਰਨ ਤੋਂ ਉਹ ਭਾਵ ਨਹੀਂ ਸੀ ਜੋ ਬ੍ਰਾਹਮਣ ਮਤ ਵਿੱਚ ਪ੍ਰਚਲਿਤ ਸੀ। ਗੁਰੂ ਸਾਹਿਬਾਨ ਲਈ ਨਾਮ ਅਤੇ ਸਿਮਰਨ ਦਾ ਇਹ ਕਦਾਚਿਤ ਭਾਵ ਨਹੀਂ ਸੀ ਕਿ ਇਸ ਸਾਧਨਾ ਦੁਆਰਾ ਅਰੂਪ ਅਗਿਆਤ ਅਤੇ ਅਨੰਤ ਵਿੱਚ ਸਮਾ ਕੇ ਆਪਣੇ ਆਪ ਨੂੰ ਖੀਣ ਕਰ ਲਿਆ ਜਾਵੇ। ਸਗੋਂ ਗੁਰੂ ਸਾਹਿਬਾਨ ਦਾ ਮਨੋਰਥ ਤਾਂ ਇਸ ਸੁਨ ਮੰਡਲ ਨੂੰ ਸਹੰਸਰ ਰੂਪਾਂ ਅਤੇ ਹਸਤੀਆਂ ਦੁਆਰਾ ਭਰਪੂਰ ਕਰ ਲੈਣਾ ਸੀ। ਇਹ ਤਾਂ ਸੁੰਦਰਤਾ ਦਾ ਉਹ ਬੈਕੁੰਠ ਧਾਮ ਆਉਂਦਾ ਹੈ ਜੋ ਨਾਮ ਦੁਆਰਾ ਨਾਮ ਅਤੇ ਰੂਪ ਵਿੱਚ ਜੀਵਤ ਆਉਂਦੇ ਹਨ। ਫਿਰ ਦੁਹਰਾ ਦੇਈਏ, ਗੁਰੂ ਸਾਹਿਬਾਨ ਲਈ ਨਾਮ ਅਤੇ ਸਿਮਰਨ ਦਾ ਇਹ ਕਦਾਚਿਤ ਭਾਵ ਨਹੀਂ ਸੀ ਕਿ ਇਸ ਸਾਧਨਾ ਦੁਆਰਾ ਅਰੂਪ ਅਗਿਆਤ ਅਤੇ ਅਨੰਤ ਵਿੱਚ ਸਮਾ ਕੇ ਆਪਣੇ ਆਪ ਨੂੰ ਖੀਣ ਕਰ ਲਿਆ ਜਾਵੇ। ਸਗੋਂ ਗੁਰੂ ਸਾਹਿਬਾਨ ਦਾ ਮਨੋਰਥ ਤਾਂ ਇਸ ਸੁਨ ਮੰਡਲ ਨੂੰ ਸਹੰਸਰ ਰੂਪਾਂ ਅਤੇ ਹਸਤੀਆਂ ਦੁਆਰਾ ਭਰਪੂਰ ਕਰ ਲੈਣਾ ਸੀ। ਇਹ ਤਾਂ ਸੁੰਦਰਤਾ ਦਾ ਉਹ ਬੈਕੁੰਠ ਧਾਮ ਆਉਂਦਾ ਹੈ ਜੋ ਨਾਮ ਦੁਆਰਾ ਨਾਮ ਅਤੇ ਰੂਪ ਵਿੱਚ ਜੀਵਤ ਆਉਂਦੇ ਹਨ। ਕਿਸਦਾ ਨਾਮ, ਕਿਸਦਾ ਸਿਮਰਨ ਅਤੇ ਯਾਦ? ਪੁਰਾਣਾਂ ਵਿੱਚ ਜਪ ਅਤੇ ਉਪਨਿਸ਼ਦਾਂ ਵਿੱਚ ਸ਼ਬਦ ਓਮ ਦਾ ਉਚਾਰਨ ਨਾਮ ਸਿਮਰਨ ਦਾ ਵਰਤਾਰਾ ਬਣਿਆ ਰਿਹਾ ਹੈ। ਸਨਾਤਨ ਅਰਥਾਂ ਵਿੱਚ ਸਿਮਰਨ ਨਿਰਪੇਖ ਬ੍ਰਹਮ ਦੇ ਦਰਸ਼ਨ ਸੂਤਰ ਦਾ ਸਾਧਨਾ ਮਾਰਗ ਜਾਂ ਅਭਿਆਸ ਸੀ। ਇਸ ਦਾ ਉਦੇਸ਼ ਉਸ ਮਾਨਸਿਕ ਅਮੂਰਤ ਦੇ ਲਕਸ਼ ਤੱਕ ਪਹੁੰਚਣਾ ਸੀ ਜਿਸ ਨੂੰ ਬ੍ਰਹਮ ਗਿਆਨੀ ਦੀ ਸੰਗਿਆ ਦਿੱਤੀ ਗਈ ਸੀ। ਇਸ ਅਵਸਥਾ ਵਿੱਚ ਹੋਰ ਸਾਰੇ ਪ੍ਰਤੀਪੱਖ ਅਲੋਪ ਹੋ ਜਾਂਦੇ ਹਨ। ਇਹ ਕੋਈ ਕਿਰਿਆਸ਼ੀਲ ਅਵਸਥਾ ਨਹੀਂ ਆਉਂਦੀ, ਸਗੋਂ ਨਿਸ਼ਕਿਰਿਆ ਸਰੂਪ ਵਾਲੀ ਸ਼ਾਂਤੀ ਦੀ ਮਨੋਦਸ਼ਾ ਆਉਂਦੀ ਹੈ। ਸਾਰੇ ਕਰਮਾਂ, ਵਿਚਾਰਾਂ ਅਤੇ ਭਾਵਨਾਵਾਂ ਦੀਆਂ ਲਚਕੀਲੀਆਂ ਕੜੀਆਂ ਨੂੰ ਜ਼ੰਗਾਲ ਲੱਗ ਜਾਂਦਾ ਹੈ ਅਤੇ ਇੱਕ ਅਜਿਹੀ ਮੌਨ ਸ਼ਾਂਤੀ ਦੀ ਅਵਸਥਾ ਛਾ ਜਾਂਦੀ ਹੈ ਜਿਸ ਵਿੱਚ ਚੁੰਦਿਆ ਦੇਣ ਵਾਲੀ ਚਕਾਚੌਂਦ ਦੇ ਧੁੰਦਲਕੇ ਤੋਂ ਬਿਨਾਂ ਹੋਰ ਕੁਝ ਵੀ ਵਿਖਾਈ ਨਹੀਂ ਦਿੰਦਾ। ਇਸ ਸੰਕਲਪ ਨੇ ਹਿੰਦੂ ਯਾਨੀ ਜੋਗੀ ਨੂੰ ਨਾਭੀ ਵੱਲ ਇਸ ਆਸ ਉੱਤੇ ਤੱਕਣ ਵੱਲ ਲਾ ਦਿੱਤਾ ਕਿ ਇੱਥੋਂ ਹੀ ਸਾਰਾ ਬ੍ਰਹਿਮੰਡ ਉਤਪੰਨ ਹੋਵੇਗਾ। ਪਰ ਹਾਲੀ ਤੱਕ ਤਾਂ ਇਹ ਇੱਥੋਂ ਉਤਪੰਨ ਹੋਇਆ ਨਹੀਂ ਹੈ। ਹਿੰਦੂ ਚਿੰਤਕਾਂ ਨੇ ਪਰਮਾਤਮਾ ਦੇ ਸਹੰਸਰ ਨਾਮ ਕਾੜੇ ਹਨ। ਇਹ ਵਰਤਾਰਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਤੇ ਪਿੱਛੋਂ ਵੀ ਜਾਰੀ ਰਿਹਾ ਹੈ। ਬ੍ਰਾਹਮਣ ਮਤ ਦੇ ਧਰਮ ਸ਼ਾਸਤਰਾਂ ਵਿੱਚ ਇਸ ਗੱਲ ਦੀ ਵਿਆਖਿਆ ਕੀਤੀ ਗਈ ਹੈ ਕਿ ਇਹਨਾਂ ਨਾਮਾਂ ਦੇ ਰਟਣ ਮਾਤਰ ਨਾਲ ਸਤਿਗੁਣਾਂ ਦੀ ਪ੍ਰਾਪਤੀ ਆਉਂਦੀ ਹੈ। ਉਹ ਦਲਿਦਰੀ ਲੋਕ ਜਿਨ੍ਹਾਂ ਵਿੱਚ ਕਿਸੇ ਸ਼ੁਭ ਕਰਮ ਨੂੰ ਕਰਨ ਲਈ ਅੰਤਰੀਵ ਸ਼ਕਤੀ ਬਾਕੀ ਨਹੀਂ ਸੀ ਰਹੀ, ਇਸ ਤਰ੍ਹਾਂ ਨਾਮ ਦੇ ਉਚਾਰਨ ਵਿੱਚ ਲੱਗ ਗਏ ਅਤੇ ਇਸ ਤਰ੍ਹਾਂ ਦੇ ਨਾਮ ਦੇ ਰਟਣ ਨੂੰ ਸਭ ਧਾਰਮਿਕ ਯਤਨਾਂ ਦਾ ਅੰਤਮ ਲਕਸ਼ ਮੰਨਣ ਲੱਗੇ। ਕੁਝ ਇਸ ਪ੍ਰਕਾਰ ਦੀ ਕੁਝ ਸੁਸੰਗਠਿਤ ਸਾਧਨਾ ਦੇ ਫਲਸਰੂਪ ਹੋ ਸਕਦਾ ਹੈ ਕਿ ਕੁਝ ਹਾਲਤਾਂ ਵਿੱਚ ਮਨ ਦੀ ਇਕਾਗਰਤਾ ਵਿੱਚ ਕੋਈ ਵਾਧਾ ਹੋਇਆ ਹੋਵੇ। ਪਰ ਜਿਸ ਤਰ੍ਹਾਂ ਇਸ ਸਾਰੇ ਵਰਤਾਰੇ ਨੂੰ ਮੂਲ ਧਾਰਮਿਕ ਪ੍ਰਕਿਰਿਆ ਸਮਝ ਕੇ ਇਸ ਦੀ ਸਾਰਹੀਣਤਾ ਦੀ ਪ੍ਰਸ਼ੰਸਾ ਕੀਤੀ ਗਈ ਹੈ, ਇਸ ਦਾ ਸਿੱਟਾ ਤਾਂ ਸਮੁੱਚੇ ਰੂਪ ਵਿੱਚ ਮੰਦਭਾਗਾ ਹੀ ਨਿਕਲਿਆ ਹੈ। ਭਾਈ ਗੁਰਦਾਸ ਤਾਂ ਸਿੱਖ ਕਾਲ ਤੱਕ ਦੇ ਸਮੇਂ ਵਿੱਚ ਨਾਮ ਸਿਮਰਨ ਦੀਆਂ ਇਹਨਾਂ ਸੱਚੀਆਂ ਘਟਨਾਵਾਂ ਦੇ ਵਰਤਾਰੇ ਨੂੰ ਜੁਗਾ ਜੁਗਾਂਤਰਾਂ ਦੀ ਸਾਂਝ ਦੇ ਰੂਪ ਵਿੱਚ ਉਲੇਖ ਕਰਦੇ ਹਨ। ਪਰ ਆਪ ਇਹ ਵੀ ਦੱਸਦੇ ਹਨ ਕਿ ਇਸ ਦਾ ਵਾਸਤਵਿਕ ਮਹੱਤਵ ਅਤੇ ਸੱਚਾ ਸਰੂਪ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੀ ਉਜਾਗਰ ਹੋਇਆ ਹੈ। ਵੱਖ ਵੱਖ ਯੁੱਗਾਂ ਵਿੱਚ ਕੇਵਲ ਵਿਰਲੇ ਹੀ ਨਾਮ ਸਿਮਰਨ ਦੀ ਇਸ ਤੀਖਣ ਅਨੁਭਵ ਦੀ ਪ੍ਰਾਪਤੀ ਤੱਕ ਪੁੱਜੇ ਹਨ। ਨਾਮ ਤਾਂ ਇੱਕ ਪ੍ਰੇਰਣਾ ਹੈ, ਨਾ ਕਿ ਕੋਈ ਯੰਤਰਗਤ ਸਾਧਨਾ। ਇਸ ਸਾਧਨਾ ਦੇ ਰੂਪ ਵਿੱਚ ਵੀ ਪ੍ਰੇਰਣਾ ਤੋਂ ਬਿਨਾਂ ਕੋਈ ਅਰਥ ਨਹੀਂ ਰੱਖਦੀ। ਫਿਰ ਦੁਹਰਾ ਦੇਈਏ, ਨਾਮ ਤਾਂ ਇੱਕ ਪ੍ਰੇਰਣਾ ਹੈ, ਨਾ ਕਿ ਕੋਈ ਯੰਤਰਗਤ ਸਾਧਨਾ। ਇਹ ਸਾਧਨਾ ਦੇ ਰੂਪ ਵਿੱਚ ਵੀ ਪ੍ਰੇਰਣਾ ਤੋਂ ਬਿਨਾਂ ਕੋਈ ਅਰਥ ਨਹੀਂ ਰੱਖਦੀ। ਯੋਗ ਸਾਧਨਾ ਅਤੇ ਇਸ ਨਾਲ ਸੰਬੰਧਿਤ ਕੁਝ ਪ੍ਰਕਿਰਿਆਵਾਂ ਕੁਝ ਵਚਿੱਤਰ ਭਾਨ ਦੀਆਂ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਤਾਂ ਕਰਵਾ ਸਕਦੀਆਂ ਹਨ, ਪਰ ਇਹ ਪ੍ਰਾਪਤੀਆਂ ਭਾਵੇਂ ਇਹ ਕਿੰਨੀਆਂ ਵੀ ਅਲੌਕਿਕ ਅਤੇ ਚਮਤਕਾਰੀ ਕਿਉਂ ਨਾ ਹੋਣ, ਆਤਮਾ ਦੀ ਸੁੰਦਰਤਾ ਦੇ ਮੂਲ ਤੱਤਾਂ ਦਾ ਸਥਾਨ ਨਹੀਂ ਲੈ ਸਕਦੀ। ਫਿਰ ਦੁਹਰਾ ਦੇਈਏ, योग साधना ते इस नाल संबंधित कुछ प्रक्रियावां कुछ विचित्र भान दियां रिधियां सिद्धियां दी प्राप्ति तक करवा सकदियां हन, पर यह प्राप्तियां भावें यह किन्नियां भी अलौकिक ते चमत्कारी क्यों ना होण, आत्मा दी सुंदरता दे मूल तत्तां दा स्थान नहीं लै सकदी। इस विच कोई संदेह नहीं है कि दसम गुरु गोबिंद सिंह जी ने गुरु नानक देव जी दे संदेश दा पूर्ण भांत बोध प्राप्त कर लिया सी। इस कारण जे कोई गुरु ग्रंथ साहिब की भाषा की ठीक ठीक व्याख्या कर सकता सी तां ओ गुरु गोबिंद सिंह जी ही सन। इस गल तो कोई इनकार नहीं कर सकता कि गुरु गोबिंद सिंह जी ने जो गुरु ग्रंथ साहिब की व्याख्या की, उस उपरंत आप जी ने अपने सिखां नूं गुरु ग्रंथ साहिब नूं अपने उत्तर अधिकारी वजों जाण के इस दी उपासना करन दा फुरमान कीता। आप ने शब्द नूं गुरगद्दी ते विराजमान कीता ते गुरबाणी दे शब्द संगीत नूं खालसा दी सदीवी पातशाहत बख्शी। महापुरखां दे इन्हां रब्बी गीतां विच आत्मा विद्यमान है ते गुरु अपने शब्द संगीत द्वारा सहंसर कन्ना दे रूप विच सानू संबोधित कर रहा है। सिमरन तां दैवी याद अते दैवी प्रेरणा दा आत्मक नछित्र प्रबंध अनुसार निर्दिष्ट होण वाला आत्मक वर्त वर्तारा है। ना तां प्रभु यसू कदी मर सकदे हन, ना ही मैरी ते मैरी मैकडोनल। इस लोक विच विचरन नालों ओ परलोक विच वधेरे जीवत रूप विच विचर रहे हन। इंज अनुभव करना कि उन्हां दे आत्मक बोल साड़ी पिठ पिछे हैं ते वो साड़ी देखभाल कर रहे हैं ते उन्हां नूं सहज सुभा रूप विच इन चेते रखना जिवें असी गैर हाजर दोस्तां जां साख संबंधियां नूं याद कर लैंदे हां। इहो ही आत्मक रूप विच नाम ते सिमरन है। गुरु नानक देव जी भी नाम ते सिमरन नूं इसे रूप विच ही लैंदे हन। इह चेतना के गगन मंडल साड़ी पिठ पिछे है, इहो ही नाम विच विचरण दा भाव है। हाँ जी, फिर दोहरा देईए, इह चेतना के गगन मंडल साड़ी पिठ पिछे है, इहो ही नाम विच विचरण दा भाव है। आत्मक संसार दे इन्हां हनेरे मंडलां विच आसा मनसां दे बंधन विच फाथे जी विचर रहे हन। इह मनुख नूं अगे परलोक विच सुरक्षित जाण नहीं देंदे। इन्हां हनेरे मंडलां विच ही उन्हां दियां गंदियां बस्तियां हन जिन्हां ने कीते अपराधां द्वारा अपनी पवित्रता नूं भंग कर दिता है। यह वह मनुख है जिसने अपनी ही हिंसक कर्मां द्वारा अपने आप नूं जंजीरां विच बन लिया है। यह तो उस लई आत्मघाती गल सिद्ध होई, क्यों जो इस नाल उसकी आत्मा विच भुंग पैदा हो गया है अते वह शरीरक मृत्यु तो पिछे भी बंधन मुक्त नहीं हो सकता। फिर दोहरा दईए, आत्मक संसार दे ना हनेरे मंडलां विच आसा मनसा दे बंधनां विच फाथे जीव विचर रहे हन। इह मनुख नूं अगे परलोक विच सुरक्षित जाण नहीं देंदे। इन्हां हनेरे मंडलां विच ही उन्हां दियां गंदियां बस्तियां हन जिन्हां ने कीते अपराधां द्वारा अपनी पवित्रता नूं भंग कर दिता है। इह उह मनुख है जिसने अपनी ही हिंसक कर्मां द्वारा अपने आप नूं जंजीरां विच बन लिया है। ਇਹ ਤਾਂ ਉਸ ਲਈ ਆਤਮਘਾਤੀ ਗੱਲ ਸਿੱਧ ਹੋਈ, ਕਿਉਂ ਜੋ ਇਸ ਨਾਲ ਉਸਦੀ ਆਤਮਾ ਵਿੱਚ ਭੁੰਗ ਪੈਦਾ ਹੋ ਗਿਆ ਹੈ ਅਤੇ ਉਹ ਸਰੀਰਕ ਮ੍ਰਿਤੂ ਤੋਂ ਪਿੱਛੋਂ ਵੀ ਬੰਧਨ ਮੁਕਤ ਨਹੀਂ ਹੋ ਸਕਦਾ। ਉਸ ਨੂੰ ਤਾਂ ਉਦੋਂ ਹੀ ਮੁਕਤੀ ਮਿਲ ਸਕਦੀ ਹੈ ਜਦੋਂ ਉਹ ਸੰਜੋਗ ਵਸ ਨਿਰਪੇਖ ਸੁਤੰਤਰਤਾ ਦੇ ਉਚੇਰੇ ਮੰਡਲਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਨਹੀਂ ਤਾਂ ਮਨੁੱਖ ਸਦੀਆਂ ਤੱਕ ਆਪਣੀਆਂ ਇੱਛਾਵਾਂ ਵਿੱਚ ਗ੍ਰਸਤ ਗਲਦਾ ਸੜਦਾ ਰਹਿੰਦਾ ਹੈ। ਉਸਦੇ ਆਪਣੇ ਹਿੰਸਕ ਅਪਰਾਧ, ਆਪਣਾ ਹੀ ਗੰਧ ਮੰਦ ਅਤੇ ਪਾਪਾਂ ਦਾ ਚਿੱਕੜ ਮੌਤ ਪਿੱਛੋਂ ਵੀ ਉਸ ਨਾਲ ਚਿੰਬੜੇ ਰਹਿੰਦੇ ਹਨ। ਹਾਂਜੀ, ਉਸਨੂੰ ਤਾਂ ਉਦੋਂ ਹੀ ਮੁਕਤੀ ਮਿਲ ਸਕਦੀ ਹੈ ਜਦੋਂ ਉਹ ਸੰਜੋਗ ਵਸ ਨਿਰਪੇਖ ਸੁਤੰਤਰਤਾ ਦੇ ਉਚੇਰੇ ਮੰਡਲਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਨਹੀਂ ਤਾਂ ਮਨੁੱਖ ਸਦੀਆਂ ਤੱਕ ਆਪਣੀਆਂ ਇੱਛਾਵਾਂ ਵਿੱਚ ਗ੍ਰਸਤ ਗਲਦਾ ਸੜਦਾ ਰਹਿੰਦਾ ਹੈ। ਉਸਦੇ ਆਪਣੇ ਹਿੰਸਕ ਅਪਰਾਧ, ਆਪਣਾ ਹੀ ਗੰਧ ਮੰਦ ਅਤੇ ਪਾਪਾਂ ਦਾ ਚਿੱਕੜ ਮੌਤ ਪਿੱਛੋਂ ਵੀ ਉਸ ਨਾਲ ਚਿੰਬੜੇ ਰਹਿੰਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह।